ਰਾਮਕਲੀ ਮਹੱਲਾ ਪੰਜਵਾਂ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰੀ ਲੋਕ ਦ੍ਰਿੜਾਵੈ ਆਪਣਾ ਕਹਿਆ ਆਪ ਨਾ ਕਮਾਵੈ।
ਮੁਖ ਤੇ ਪੜਤਾ ਟੀਕਾ ਸਹਿਤ, ਮੁਖ ਤੇ ਤਾਂ ਜਿਹੜੇ ਸ਼ਲੋਕ ਪੜਦਾ ਉਹਨਾਂ ਦੇ ਅਰਥ ਵੀ ਸਮਝਾਉਂਦਾ, ਟੀਕਾ ਕਰਕੇ ਵੀ ਸਮਝਾਉਂਦਾ ਲੋਕਾਂ ਨੂੰ, ਜਿਹੜੇ ਘੱਟ ਵਿਦਵਾਨ ਨੇ ਉਹਨਾਂ ਨੂੰ ਸਾਰੀ ਗੱਲ ਉਹਦੀ ਖੋਲ ਕੇ ਸੁਣਾਉਂਦਾ। ਹਿਰਦੇ ਰਾਮ ਨਹੀਂ ਪੂਰਨ ਲੈਤ, ਪਰ ਹਿਰਦੇ ਦੇ ਵਿੱਚ ਉਹਦੇ ਸੱਚ ਨਹੀਂ ਹੈ, ਅੰਦਰ ਉਹਦੇ ਭੁੱਖ ਮਾਇਆ ਦੀ ਭੁੱਖ, ਅੰਦਰ ਕੁਛ ਹੋਰ ਚੀਜ਼ ਹੈ, ਬਾਹਰੋਂ ਕੁਛ ਹੋਰ ਕਹਿ ਰਿਹਾ। ਅੰਦਰ ਪ੍ਰੇਮ ਝੂਠ ਨਾਲ ਮਾਇਆ ਨਾਲ, ਬਾਹਰੋਂ ਜਿਹੜਾ ਟੀਕਾ ਸਾ ਉਹ ਸੱਚ ਨਾਲ ਪ੍ਰੇਮ ਕਰਨ ਦੀ ਗੱਲ ਕਹਿੰਦਾ। ਟੀਕਾ ਸੱਚ ਵੱਲ ਨੂੰ ਲੈ ਕੇ ਜਾਂਦਾ, ਇੱਛਾ ਝੂਠ ਵੱਲ ਰਹਿਣ ਦੀ ਹੋਈ ਹੈ। ਇਸ ਕਰਕੇ ਨਾ ਹਿਰਦੇ ਵਿੱਚ ਰਾਮ ਹੈ ਨਾ ਰਹਿਤ ਪੂਰੀ ਹੈ। ਤਾਂ ਜੋ ਰਹਿਤ ਰੱਖਣ ਦੀ ਗੱਲ ਹੈ, ਜਿਵੇਂ ਅਸੀਂ ਦਵਾਈ ਖਾਂਦੇ ਹਾਂ, ਪਰਹੇਜ਼ ਰੱਖਦਾ ਨਾ ਉਹ ਪਰਹੇਜ਼ ਰੱਖਦਾ ਬਿਮਾਰੀ ਤੋਂ, ਪਰਹੇਜ਼ ਹੀ ਰਹਿਤ ਹੈ।
ਅੱਛਾ ਜੀ,
ਰਹਿਤ ਨਹੀਂ ਰੱਖਦਾ, ਪਰਹੇਜ਼ ਨਹੀਂ ਰੱਖਦਾ। ਉਪਦੇਸ਼ ਕਰੇ ਤਾਂ ਲੋਕ ਦਿਲਾਵਾ, ਉਪਦੇਸ਼ ਕਰਦਾ ਲੋਕਾਂ ਨੂੰ, ਦ੍ਰਿੜ ਕਰਾਉਂਦਾ ਲੋਕਾਂ ਨੂੰ ਉਪਦੇਸ਼, ਟੀਕਾ ਕਰ ਕਰਕੇ ਪੜ੍ਹ ਕੇ। ਆਪਣਾ ਕਹਿਆ ਆਪਣਾ ਕਮਾਵਾ, ਜੋ ਆਪਣਾ ਆਪ ਕਹਿੰਦਾ ਲੋਕਾਂ ਨੂੰ ਆਪ ਨਹੀਂ ਕਰਦਾ, ਉਹ ਆਪ ਨਹੀਂ ਮਿਲਦਾ, ਉਹਦੇ ਕੰਮ ਉਹਦੇ ਅਨੁਸਾਰ ਹੀ ਨਹੀਂ ਜੋ ਕਹਿੰਦਾ ਮੂੰਹ ਤੋਂ। ਕਥਨੀ ਔਰ ਕਰਨੀ ਚ ਆਪਣੇ ਹੀ ਫਰਕ, ਲੋਕਾਂ ਨੂੰ ਕਹਿੰਦਾ ਐ ਕਰੋ ਆਪ ਕਰਦਾ ਨਹੀਂ, ਆਪਣੇ ਕਥਨੀ ਔਰ ਕਰਨੀ ਚ ਫਰਕ ਹੈ। ਹਿਰਦੇ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਤਾਂ ਲੋਕ ਜੜਾਵਾ, ਆਪਣਾ ਕਿਹਾ ਆਪ ਕਮਾ, ਆਪਣਾ ਕਿਹਾ ਆਪ ਨਹੀਂ ਕਮਾਉਂਦਾ ਪੰਡਤ। ਹਾਂਜੀ
ਠੀਕ ਹੈ। ਰਹਿਤ ਦਾ ਆਪਾਂ ਇੱਥੇ ਅਰਥ ਕੀਤਾ ਵੀ ਪਰਹੇਜ਼ ਹੈ, ਸਮਝੋ ਹੈ ਜੀ।
ਹਾਂ ਪਰਹੇਜ਼ ਹੀ ਹੁੰਦੀ ਹੈ,
ਅੰਦਰਲੇ ਸਰੀਰ ਦਾ ਪਰਹੇਜ਼ ਹੈ ਜੀ।
ਹਾਂਜੀ ਹਾਂ।
ਤੇ ਜਦੋਂ ਆਪਾਂ ਕਹਿੰਦੇ ਹਾਂ ਲਿਖਿਆ ਦਸਮ ਪਾਤਸ਼ਾਹ ਨੇ ਲਿਖਿਆ ਜੀ ਇਹ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ,
ਕੁੱਲ ਬਲਾਸ ਦੇ ਵਿੱਚ ਇਹ ਹੈ ਕਿ ਵੀ ਮੈਨੂੰ ਸਿੱਖ ਨਹੀਂ ਪਿਆਰਾ, ਪਰਹੇਜ਼ ਪਿਆਰਾ। ਜੇ ਉਹ ਪਰਹੇਜ਼ ਕਰਦਾ ਹੈ ਦਵਾਈ ਖਾਂਦਾ ਹੈ, ਪਰਹੇਜ਼ ਨਹੀਂ ਕਰਦਾ ਦਵਾਈ ਖਾਣ ਦਾ ਕੋਈ ਫਾਇਦਾ ਨਹੀਂ, ਜਿਹੜਾ ਪਰਹੇਜ਼ ਕਰਦਾ ਦਵਾਈ ਖਾਂਦਾ ਹੀ ਹੈ, ਉਹ ਪਰਹੇਜ਼ ਵਾਲੇ ਦਾ ਇਲਾਜ ਆਪੇ ਹੋ ਜਾਂਦਾ।
ਇਸ ਪੰਕਤੀ ਨੂੰ ਆਮ ਵਰਤਦੇ ਆ ਵੀ ਜਿਨ੍ਹਾਂ ਨੇ ਪੌਲ ਨਹੀਂ ਲਈ ਉਹਨਾਂ ਵਾਸਤੇ ਲਿਖਿਆ, ਕਿਆ ਇਸ ਤਰ੍ਹਾਂ ਦੀ ਗੱਲ?
ਪੌਲ ਤਾਂ ਉਹਦਾ ਥੀਓ ਦੀ ਜਲਦੀ ਚੱਲੀ ਹੈ, ਇਹ ਤਾਂ ਗੁਰਬਲਾ ਪਾਤਸ਼ਾਹੀ ਛੇਵੀਂ ਪਾਤਸ਼ਾਹੀ ਦੇ ਨਾਲ ਜੁੜੀ ਹੋਈ ਹੈ ਗੱਲ। ਸਿੱਖ ਪਿਆਰਾ ਖਾਲਸਾ ਪਿਆਰਾ, ਕਿੱਥੇ ਪੌਲ ਦੇ ਬਾਅਦ ਸਿੱਖ ਨਹੀਂ ਹੈ ਖਾਲਸਾ ਉੱਥੇ।
ਅੱਛਾ ਜੀ, ਤੇ ਸਿੱਖ ਉਹ ਕਿਹਨੂੰ ਕਹਿੰਦੇ ਆ ਫਿਰ ਉਸ ਸਮੇਂ?
ਜਿਹੜਾ ਸਿੱਖਿਆ ਜੋ ਲੈ ਰਿਹਾ ਉਹ ਸਿੱਖ ਹੈ, ਜਿਹਦੀ ਸਿੱਖਿਆ ਪੂਰੀ ਹੋ ਗਈ ਉਹ ਖਾਲਸਾ, ਉਹ ਤਾਂ ਪਾਸ ਕੀਤਾ ਉਦੋਂ। ਜਿਵੇਂ ਕਿਸੇ ਵੇਲੇ ਹੱਦ ਤੱਕ ਅੰਗਦ ਸਿੱਖ ਹੈ, ਜਦੋਂ ਉਹਨੂੰ ਡਿਊਟੀ ਪੁਰਿਆਈ ਦੀ ਆਪਣੀ ਡਿਊਟੀ ਗੁਰੂ ਨਾਨਕ ਨੇ ਦੇ ਦਿੱਤੀ, ਫਿਰ ਉਹ ਖਾਲਸਾ ਸਿੱਖ ਦੀ, ਗੁਰੂ ਕਹਿਣਾ ਚਾਹੀਦਾ ਖਾਲਸਾ ਉਹ। ਡੈਫੀਨੇਸ਼ਨ ਹੈ ਸਾਡੇ ਕੋਲ, ਡੈਫੀਨੇਸ਼ਨ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਚ ਇਹੀ ਹੈ, ਕਹੀ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤੀ ਜਨ ਜਾਣੇ, ਜਿਹਨੇ ਜਾਣ ਲਈ ਉਹ ਖਾਲਸਾ ਹੋ ਗਿਆ। ਹੁਣ ਜਿਹਨੇ ਜਾਣ ਲਈ ਸੀ ਉਹਨੇ ਹੁਣ ਪੜ੍ਹਾਉਣਾ ਸ਼ੁਰੂ ਕੀਤਾ, ਉਹਨੇ ਪਾਸ ਕਰ ਲਈ ਸੀ ਜਾਣਕਾਰੀ ਸਿੱਖੀ ਦੀ, ਪਾਸ ਕਰ ਲਈ ਸਰਟੀਫਾਈ ਹੋ ਗਿਆ, ਤੇ ਹੁਣ ਭਾਈ ਤੂੰ ਪੜ੍ਹਾ, ਹੁਣ ਤੂੰ ਗੁਰਬਾਣੀ ਦੇ ਅਰਥ ਕਰਕੇ ਜਿਵੇਂ ਪੰਡਿਤ ਕਰਦਾ ਟੀਕਾ ਕਰਕੇ ਤੂੰ ਹੁਣ ਕਰਿਆ ਕਰ। ਬਸ ਉਹਦਾ ਕਨੈਕਟਰ ਜਿਹੜਾ ਸੀ ਉਹਦੀ ਕਲਮੀ ਔਰ ਕਥਨੀ ਚ ਫਰਕ ਨਹੀਂ ਸੀ, ਅਰਥ ਹੋਰ ਵੀ ਜਾਣਦੇ ਸੀ ਉਹੀ ਜਿਹੜੇ ਉਹੇ ਜਿਹੇ, ਪਰ ਉਹਨਾਂ ਦੇ ਪਰਹੇਜ਼ ਚ ਫਰਕ ਸੀ। ਤਾਂ ਕਿਹਾ ਹੋਇਆ ਵੀ ਜਿਹੜਾ ਰਹਿਣੀ ਰਹਿਤ ਦੇ ਵਿੱਚ ਪੱਕਾ ਅਸਲ ਚ, ਜਿਹਦੀ ਕਥਨੀ ਔਰ ਕਰਨੀ ਇੱਕ ਹੈ ਅਸਲ ਉਹ ਹੈ।
ਉਹੀ ਗੱਲ ਇੱਥੇ ਹੋ ਰਹੀ ਹੈ ਜੀ।
ਹਾਂਜੀ ਹਾਂ, ਉਹੀ ਗੱਲ ਇੱਥੇ।
ਠੀਕ ਹੈ ਜੀ, ਉੱਥੇ ਕਹਿਣ ਦਾ ਭਾਵ ਹੋਣੀ ਚਾਹੀਦੀ ਹੈ ਇੱਥੇ ਉਹਦੇ ਕੋਲ ਰਹਿਤ ਪੂਰੀ ਨਹੀਂ ਹੈ ਜੀ।
ਇੱਥੇ ਹੈ ਜੀ, ਪੰਡਿਤ ਕੋਲ ਹੈ ਨਹੀਂ ਸੀ ਨਾ, ਪੰਡਿਤ ਦੀ ਜਿਹੜੀ ਕਮੀ ਸੀ ਅਸੀਂ ਆਪਣੇ ਘਰ ਥੋੜੀ ਕਮੀ ਬਾੜਨੀ ਸੀ, ਇਹ ਗੱਲ ਪੰਡਿਤ ਦੇ ਵਿੱਚ ਸੀ, ਅੱਜ ਸਾਡੇ ਵਿੱਚ ਹੈ, ਸਿੱਖ ਵੀ ਪੜਦੇ ਨੇ ਅੱਜ, ਅਜੋ ਸਾਰੀਆਂ ਗੱਲਾਂ ਕਮੀਆਂ ਸਾਡੇ ਚ ਨੇ ਜਿਹੜੀਆਂ ਪੰਡਤ ਕੋਲ ਦੀਆਂ ਕਮੀਆਂ ਜਿਹੜੀਆਂ ਪੰਡਤ ਦੀਆਂ ਕਮੀਆਂ ਸਾਡੇ ਦੇ ਹਾਂਜੀ
ਪੰਡਿਤ ਵੇਦ ਵਿਚਾਰੀ ਪੰਡਿਤ ਮਨ ਕਾ ਕ੍ਰੋਧ ਨਿਵਾਰੀ ਪੰਡਿਤ ਰਹਾਉ
ਪੰਡਿਤ ਦਾ ਮਤਲਬ ਹੈ ਉਹ ਪੰਡਿਤ ਨਾਲ ਗੱਲ ਕਰ ਰਹੇ ਨੇ ਪੰਡਿਤ ਵੇਦ ਵਿਚਾਰੀ ਪੰਡਿਤ ਪੰਡਿਤ ਵੇਦ ਤਾਂ ਜ਼ਰੂਰ ਵਿਚਾਰ ਹੈ ਤਾਂ ਵਿਚਾਰ ਦੇ ਚਾਹੀਦੇ ਨੇ ਪਰ ਮਨ ਕਾ ਕ੍ਰੋਧ ਨਿਵਾਰੀ ਪੰਡਿਤ ਮਨ ਦਾ ਕ੍ਰੋਧ ਵੀ ਨਿਵਾਰਨ ਕਰ ਕ੍ਰੋਧ ਬੜਾ ਕਰੇ ਜੀ ਕ੍ਰੋਧ ਕਾਤੇ ਹੋਵੇ ਜੀ ਕ੍ਰੋਧ ਇੱਕ ਔਗਣ ਨਹੀਂ ਹੈ ਵੇਦ ਅਨੁਸਾਰ ਜੇ ਕ੍ਰੋਧ ਇੱਕ ਭੈੜੀ ਚੀਜ਼ ਹੈ ਤਾਂ ਫਿਰ ਆਪਣੇ ਘਰ ਕਿਉਂ ਪਾਇਆ ਆਪਣੇ ਅੰਦਰ ਕਿਉਂ ਰੱਖਿਆ ਲਗੋ ਕੇ ਕ੍ਰੋਧ ਇੱਕ ਬੜਾ ਅਪਰਾਧੀ ਹੈ ਆਤੰਕਵਾਦੀ ਹੈ ਕ੍ਰੋਧ ਆਤੰਕਵਾਦੀ ਨੂੰ ਘਰ ਆਪਣੀ ਛੱਡ ਦੇਣੀ ਪਨਾਹ ਦੇਣੀ ਅਪਰਾਧ ਹੈ ਤੂੰ ਤਾਂ ਖੁਦ ਅਪਰਾਧੀ ਹੈ ਪੰਡਿਤ ਕਾਹਦਾ ਹੋ ਗਿਆ ਧਰਮ ਕਾਹਦਾ ਹੋਇਆ ਤੂੰ ਤਾਂ ਅਪਰਾਧੀ ਜਿਹਦੇ ਅੰਦਰ ਕ੍ਰੋਧ ਹੈ ਉਹ ਆਤੰਕਵਾਦੀ ਹੈ
ਠੀਕ ਹੈ ਜੀ
ਕ੍ਰੋਧ ਉਹਨਾਂ ਦੇ ਅੰਦਰ ਹੀ ਹੈ ਜਿਨ੍ਹਾਂ ਦੀ ਕਥਨੀ ਅਤੇ ਕਰਨੀ ਚ ਫਰਕ ਹੈ ਕਥਨੀ ਕਰਨੀ ਚ ਫਰਕ ਵਾਲਿਆਂ ਦੇ ਅੰਦਰ ਕ੍ਰੋਧ ਹੈ ਔਰ ਉਹ ਆਤੰਕਵਾਦੀ ਉਹਨੇ ਸਿੱਖਾਂ ਨੂੰ ਆਤੰਕਵਾਦੀ ਲੋਕ ਕਹਿੰਦੇ ਨੇ ਤਾਂ ਗੁਰਬਤ ਅਨੁਸਾਰ ਉਹ ਆਤੰਕਵਾਦੀ ਦੀ ਪਰਿਭਾਸ਼ਾ ਇਹ ਹੈ ਕਥਨੀ ਔਰ ਕਰਨੀ ਚ ਫਰਕ ਹੈ ਕ੍ਰੋਧੀ ਆਤੰਕਵਾਦੀ ਹੁੰਦਾ ਕ੍ਰੋਧੀ ਆਤੰਕਵਾਦੀ ਹੁੰਦਾ ਕ੍ਰੋਧੀ ਪੈਦਾ ਹੁੰਦਾ ਆਤੰਕ ਉਹ ਜਦੋਂ ਪੈਦਾ ਹਾਂਜੀ
ਆਗੇ ਰਾਖਿਓ ਸਾਲ ਗ੍ਰਾਮ ਮਨ ਕੀਨੋ ਦਹ ਦਿਸ ਵਿਸਰਾਮ ਤਿਲਕ ਚੜਾਵੈ ਪਾਈ ਪਾਏ ਲੋਕ ਪਚਾਰਾ ਅੰਧ ਕਮਾਏ
ਅੱਗੇ ਰੱਖੋ ਸਾਲ ਰਾਮ ਅੱਗੇ ਪੱਥਰ ਰੱਖਿਆ ਸਾਲ ਰਾਮ ਬਣਾ ਕੇ ਉਹ ਪੱਥਰ ਨੂੰ ਰੱਖਿਆ ਹੋਇਆ ਉਹ ਕਹਿੰਦਾ ਸਾਲ ਰਾਮ ਮਨ ਕੀਨੋ ਦਹ ਦਿਸ ਵਿਸਰਾਮ ਮਨ ਦਸਾਂ ਦਸਾਂ ਚ ਭਜਿਆ ਫਿਰਦਾ ਮਾਨਤਾ ਦੇ ਸਾਲ ਗ੍ਰਾਮ ਨਾਲ ਜੁੜਿਆ ਹੀ ਨਹੀਂ ਹੋਇਆ ਮਨ ਚ ਕੁਝ ਹੋਰ ਹੈ ਸਾਲ ਗ੍ਰਾਮ ਐਵੇਂ ਮੂਹਰੇ ਰੱਖਿਆ ਹੋਇਆ ਤਾਂ ਪੱਥਰ ਧੋ ਕੇ ਤਿਲਕ ਚੜਾਵਾ ਉਹ ਤੇ ਤਿਲਕ ਲਾਉਂਦਾ ਆਪਣੇ ਮੱਥੇ ਤੇ ਵੀ ਤਿਲਕ ਹੈ ਸਾਲ ਗ੍ਰਾਮ ਦੇ ਵੀ ਤਿਲਕ ਰਾ ਰਿਹਾ ਤਿਲਕ ਚੜਾਵਾ ਪਾਈ ਪਾਏ ਪੱਥਰ ਨੂੰ ਪੈਰੇ ਪੈਂਦਾ ਪੱਥਰ ਦੇ ਮੂਰਤੀ ਦੇ ਲੋਕ ਵਿਚਾਰਾ ਅੰਧ ਕਮਾਏ ਲੋਕਾਂ ਨੂੰ ਦਿਖਾਵਾ ਕਰ ਰਿਹਾ ਤੇ ਅੰਧ ਕਮਾਈ ਹੈ ਕੁਛ ਨੀ ਲੱਭਣ ਨੂੰ ਹੈ ਇਹਦੇ ਵਿੱਚ ਕੱਖ ਵੀ ਨਹੀਂ ਲੱਭਣ ਵਾਸਤੇ ਹੈ ਇਹ ਜਿਹੀ ਕੁਝ ਅਸੀਂ ਗੱਲ ਆਇਆ ਸਤ ਮਿਲਦਾ ਚਲਦਾ ਹੀ ਹੈ ਜੇ ਅਸੀਂ ਮੁਖਵਾਕ ਲੈਨੇ ਆ ਗੁਰਬਾਣੀ ਪੜ੍ਹਦੇ ਆ ਫਿਰ ਸਾਡੀ ਕਦਮੀ ਕਰਨੀ ਫਰਕ ਹੈ ਠੀਕ ਹੈ ਮੋਸਤੀ ਨਾਲ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਫਰਕ ਹੈ ਇਹਦੇ 'ਚ ਕੁਝ ਲਿਖਿਆ ਹੋਇਆ ਇਹਦੇ 'ਚ ਕੁਝ ਬਹੁਤ ਖਜ਼ਾਨਾ ਹੈ ਪਰ ਲਈਏ ਤਾਂ ਹੈ ਨਾ ਮੰਨੀਏ ਤਾਂ ਹੈ ਨਾ ਖਜ਼ਾਨਾ ਜੇ ਮੰਨੀਏ ਨਾ ਲਈਏ ਨਾ ਫਿਰ ਕੀ ਹੈ ਫਿਰ ਅਪਰਾਧ ਵੀ ਹੈ ਉਹ ਸਾਲਗ੍ਰਾਮ ਤਾਂ ਕੁਝ ਬੋਲਦਾ ਨਹੀਂ ਇਹ ਤਾਂ ਬੋਲਦਾ ਵੀ ਹੈ ਉਹ ਛੁੱਟ ਜਾਣਗੇ ਵੀ ਸਾਨੂੰ ਤਾਂ ਇਹਨੇ ਕੋਈ ਦੱਸਿਆ ਹੀ ਨਹੀਂ ਅਸੀਂ ਨਹੀਂ ਛੁੱਟ ਸਕਦੇ ਕੱਲ ਨੂੰ ਵੀ ਤੁਹਾਨੂੰ ਕੋਈ ਦੱਸਿਆ ਨਹੀਂ ਸਾਡੇ ਤੇ ਕੇਸ ਵੀ ਡਬਲ ਬਣਦਾ ਅਸੀਂ ਉਹਨਾਂ ਦੀ ਰੀਤ ਕਰਦੇ ਹਾਂ ਉਹਨਾਂ ਨੂੰ ਨਿਕਲਣ ਨੂੰ ਥਾਂ ਹੈ ਸਾਡੇ ਕੋਲ ਥਾਂ ਕੋਈ ਨਹੀਂ ਨਿਕਲਣ ਨੂੰ ਹਾਂਜੀ
ਸਾਲਗ੍ਰਾਮ ਜਿਹੜਾ ਸ਼ਬਦ ਹੈ ਇਹਦਾ ਕੀ ਭਾਵ ਬਣਦਾ ਜਿਹਦੇ ਚ ਰਾਮ ਸ਼ਬਦ ਆਉਂਦਾ ਹੈ ਅਖੀਰ ਚ ਸਮਝੋ
ਪੱਕੇ ਨੂੰ ਕਹਿੰਦੇ ਨੇ ਸਾਲ ਪੱਕੇ ਨੂੰ ਸਾਲ ਰਸੋਈ ਪੱਕਾ ਵਿਸ਼ਾਲ ਵਿਸ਼ਾਲ ਔਰ ਪੱਕਾ ਜਿਹਨੂੰ ਮਹਿਲ ਕਹਿੰਦੇ ਆ ਅਸੀਂ
ਅੱਛਾ ਜੀ
ਗ੍ਰਹਿ ਸਾਲ ਗ੍ਰਹਿ ਰਾਮ ਜਿਹੜਾ ਮਹਿਲ ਵਿੱਚ ਬਸਣ ਹਿਰਦੇ ਵਿੱਚ ਬਸਣ ਵਾਲਾ ਰਾਮ ਹੈ ਚਾਲ ਘਰ ਦੇ ਵਿੱਚ ਬਸਣ ਵਾਲਾ ਰਾਮ ਹੈ ਜਿਹੜਾ ਉਹ ਰਾਮ ਵਿਸ਼ਾਲ ਘਰ ਤਿੰਨ ਲੋਕ ਨੇ ਤਿੰਨ ਲੋਕ ਦਾ ਰਾਮ ਹੈ ਜਿਹੜਾ ਉਹ ਰਾਮ ਦੀ ਗੱਲ ਹੈ
ਅੱਛਾ ਜੀ ਪਰ ਉਹਨੂੰ ਉਹਨੇ ਪੱਥਰ ਦੀ ਇੱਕ ਉਹ ਦੇਤੀ ਘਾੜਤ ਹੈ ਜੀ
ਹਾਂ ਪੱਥਰ ਦੇ
ਨਾ ਉਹ ਬੋਲਦਾ ਨਾ ਕੋਈ ਦੱਸਦਾ ਤੁਹਾਨੂੰ
ਤਾਂ ਇਹਨਾਂ ਨੂੰ ਬੋਲਣ ਵਾਲਾ ਦਿੱਤਾ ਨਾ ਅੱਖਰ ਦਿੱਤੇ ਨੇ ਬੁਲਾਇਆ ਇਹ ਬੋਲਣ ਵਾਸਤੇ
ਠੀਕ ਹੈ ਜੀ
ਪਰ ਅਸੀਂ ਹੋਰ ਟੱਚ ਕੀਤਾ ਵਰਤ ਲਈ ਇਹਦੇ ਵਾਸਤੇ ਅਸੀਂ ਇਹਦੇ ਹੱਥ ਬਦਲਦੇ ਬੋਲ ਹੋਈ ਨੇ ਅਰਥ ਆਪਣੇ ਮਤਲਬ ਦੇ ਗੱਲ ਹੈ ਅਸੀਂ
ਗੁਰਮਤ ਦਾ ਸਾਲਗ੍ਰਾਮ ਹੈ ਆਦ ਗ੍ਰੰਥ ਸਮਝੋ ਹੈ ਜੀ
ਸਿੱਖਾਂ ਦਾ ਸਾਲਗ੍ਰਾਮ ਗ੍ਰੰਥ ਹੈ ਪੋਥੀ ਸਾਹਿਬ ਕੋਈ ਤਿੰਨ ਲੋਕ ਦਾ ਗਿਆਨ ਹੈ ਸਾਡੇ ਗੁਰਬਾਣੀ ਚ ਨਾ ਤਿੰਨ ਲੋਕ ਕੀ ਬਾਤੇ ਨੇ ਇਹਦੇ ਵਿੱਚ ਤਿੰਨ ਲੋਕ ਦਾ ਰਾਮ ਹੈ ਇਹਦੇ ਵਿੱਚ ਉਹਦੀ ਜਾਣਕਾਰੀ ਹੈ ਇਹਦੇ ਵਿੱਚ
ਠੀਕ ਹੈ ਜੀ ਪਰ ਗੱਲ ਜੇ ਆਪਾਂ ਲੋਕ ਵਿਚਾਰਾ ਅੰਧ ਕਮਾਏ ਦੀ ਗੱਲ ਹੈ ਤਾਂ ਆਪਾਂ ਵੀ ਲੋਕ ਵਿਚਾਰਾ ਤਾਂ ਬਹੁਤ ਕਰਦੇ ਹਾਂ ਜੀ ਕੋਈ ਪਾਠ ਕਰਾਉਂਦਾ ਫਿਰ ਉਸ ਤੋਂ ਬਾਅਦ ਪਾਠ ਵਾਲੀ ਗੱਲ ਖਤਮ ਹੋ ਜਾਂਦੀ ਹੈ
ਸਿੱਖ ਇਹ ਜੀ ਕੌਮ ਹੈ ਇਹ ਹਰ ਕੰਮ ਦੇ ਵਿੱਚ ਮੂਹਰੇ ਰਹੂ ਠੀਕ ਤਾਂ ਜਾਏ ਨਾ ਅੱਗੇ ਜਾ ਸਕੇ ਗਲਤ ਜ਼ਰੂਰ ਅੱਗੇ ਜਾਊ
ਇਹ ਫਿਰ ਰਿਵਾਜ ਬਣਾ ਲੈਂਦੇ ਆ ਜੀ, ਲੋਕ ਵਿਚਾਰਾ ਕਹਿਣ ਦਾ ਭਾਵ ਰਿਵਾਜ ਹੈ ਜੀ।
ਲੋਕਾਂ ਰੀਤ ਰਸਵੇਂ ਤਿਆਗਾ ਹੋਣਾ ਪ੍ਰੀਤ, ਤਿਆਗੀ ਹੋਣਾ ਪ੍ਰੀਤ, ਦੁਤੀਆ ਤਿਆਗੀ ਲੋਕਾਂ ਰੀਤ। ਅਸੀਂ ਲੋਕਾਂ ਰੀਤ ਬਣਾਤੀ ਔਰ ਉਹਨੂੰ ਉਹਦੇ ਖਾਤਰ ਅਕਾਲ ਤਖ਼ਤ ਬਣਾਤੇ, ਜਥੇਦਾਰ ਬਣਾਤੇ, ਲੋਕਾਂ ਰੀਤ ਉੱਧਰ ਜਾਣ ਨਹੀਂ ਦੇਣਾ। ਜਿਹੜੀ ਤਿਆਗਣੀ ਸੀ ਉਹਦੇ ਤੇ ਪਹਿਰੇਦਾਰ ਬਿਠਾਲਤੇ, ਵੀ ਇਹ ਤੋਂ ਹਿੱਲਣ ਨਹੀਂ ਦੇਣਾ ਲੋਕਾਂ ਨੂੰ, ਇਹਦੇ ਜਕੜ ਕੇ ਰੱਖਣਾ ਹੈ, ਲਾਈਨ ਤੋਂ ਲੈਣ ਨਹੀਂ ਦੇਣਾ ਇਹਨਾਂ ਨੂੰ ਗੁਰਬਾਣੀ ਤੋਂ ਖਿਲਾਫ। ਸਾਰਾ ਕੁਝ ਜੋ ਹੋ ਰਿਹਾ ਗੁਰਬਾਣੀ ਤੋਂ ਖਿਲਾਫ ਹੋ ਰਿਹਾ। ਥੋੜੇ ਤਕੜੇ ਜਿੰਦੇ ਲਾਤੇ ਵੀ ਗੁਰਬਾਣੀ ਦੇ ਚੱਲਣ ਨਹੀਂ ਦੇਣਾ ਲੋਕ, ਹੁਣ ਆ ਕੇ ਦਿਖਾਉਣ ਕਿਵੇਂ ਆ ਜਾਣਗੇ। ਹਾਂਜੀ,
ਖੱਟ ਕਰਮਾ ਅਰ ਆਸਣ ਧੋਤੀ, ਭਾਗਠ ਗ੍ਰਹਿ ਪੜੈ ਨਿਤ ਪੋਥੀ, ਮਾਲਾ ਫੇਰੈ ਮੰਗੈ ਵਿਭੂਤ, ਇਹ ਵਿਧੀ ਕੋਈ ਨਾ ਤਰਿਓ ਮੀਤ।
ਖੱਟ ਕਰਮਾ ਔਰ ਆਸਣ ਧੋਤੀ, ਛੇ ਕਰਮ ਕਰਦਾ ਖੱਟ ਕਰਮ ਨੇ। ਆਸਣ ਧੋਤੀ, ਆਸਣ ਹੈ ਥੱਲੇ ਉਹ ਵਿਛਾਉਂਦਾ ਤੇ ਧੋਤੀ ਪਾ ਕੇ ਰੱਖਦਾ, ਭਾਗਠ ਗ੍ਰਹਿ ਪੜੈ ਨਿਤ ਪੋਥੀ, ਪੋਥੀ ਪੜਦਾ ਰੋਜ ਪੋਥੀਆਂ, ਆ ਇਹਦਾ ਕੰਮ ਹੈ ਬ੍ਰਾਹਮਣ ਦਾ। ਸਾਡੇ ਵੀ ਉਹੀ ਹੈ, ਨਿਤਨੇਮ ਕਰਦੇ ਹਾਂ, ਗੁੱਟ ਕੇ ਪੜ੍ਹਦੇ ਹਾਂ, ਸਾਡੇ ਯੋਗ ਵਾਲੇ ਕੰਮ ਨੇ ਇਹ। ਇਹੀ ਬੜੇ ਭਾਗ ਸਮਝਦੇ ਪੋਥੀ ਪੜ੍ਹਨ ਨੂੰ, ਬਹੁਤ ਬੜੇ ਭਾਗ ਸਮਝਦੇ ਨਿਤਨੇਮ ਕਰਨ ਨੂੰ, ਬਹੁਤ ਬੜੇ ਭਾਗ ਨੇ। ਤੁਸੀਂ ਸਤਸੰਗ ਆਏ ਹੋ ਜੀ, ਗੁਰਦੁਆਰੇ ਮੱਥਾ ਟੇਕਣ ਆਏ ਹੋ, ਭਾਗ ਸਾਡੇ ਪ੍ਰਚਾਰ ਹੈ। ਵੱਡੇ ਭਾਗ ਉਹਦੇ ਨੇ ਜਿਹਨੂੰ ਨਾਮ ਮਿਲ ਜਾਏ, ਇਹ ਤੋਂ ਘੱਟ ਵਾਲੇ ਦੇ ਵੱਡੇ ਭਾਗ ਨਹੀਂ ਹੁੰਦੇ।
ਇਹ ਖੱਟ ਕਰਮਾ ਕੀ ਹੁੰਦੇ ਆ ਜੀ, ਕੋਈ ਖਾਸ ਤਰ੍ਹਾਂ ਦੇ ਰੋਜ਼ ਦੇ ਛੇ ਕਰਮ ਕਰਦਾ?
ਦਾਨ ਦੇਣਾ ਤੇ ਲੈਣਾ, ਵਿਦਿਆ ਪੜ੍ਹਨੀ ਪੜ੍ਹਾਉਣੀ।
ਅੱਛਾ ਜੀ,
ਇਹ ਛੇ ਕਰਮ ਨੇ ਬਾਬਾ ਦੇ।
ਇੱਥੇ ਧੋਤੀ ਦਾ ਭਾਵ ਧੋਣ ਵਾਸਤੇ ਤਾਂ ਨਹੀਂ ਆ ਰਿਹਾ ਵੀ ਜਿੱਥੇ ਬਹਿਣਾ ਨੂੰ ਧੋਂਦਾ?
ਆ ਧੋਤੀ ਤਾਂ ਧੋਤੀ ਤਿੱਖਾ ਤੇ ਜੱਬਾਲੀ ਧਨ ਮਲੇਛਾ ਖਾਈ ਕੀ ਕਹਿੰਦੇ ਉਹਨੂੰ ਨੇ, ਉਹ ਹਰ ਵਾਰ ਧੋਣੀ ਪੈਂਦੀ ਹੈ ਜਦ ਇਸ਼ਨਾਨ ਕਰਦਾ, ਪਾਈ ਹੋਈ ਹੁੰਦੀ ਆ।
ਅੱਛਾ ਜੀ,
ਉਹ ਦੋ ਧੋਤੀਆਂ ਰੱਖਦਾ, ਜਦ ਉਹਨੇ ਆਪਣਾ ਪਾਣੀ ਨਾਲ ਨਹਾਉਣਾ ਹੈ ਤਾਂ ਧੋਤੀ ਨੇ ਗਿੱਲੀ ਹੋਣਾ, ਉਹਨੂੰ ਧੋ ਦੇਣਾ, ਉਹ ਧੋਤੀ ਉਹਨੂੰ ਪੈ ਗਿਆ ਉਹਦਾ।
ਤਾਂ ਹੀ ਕਹਿੰਦੇ ਦੋਏ ਧੋਤੀ ਵਸਤਰ ਕਪਾਟ। ਅੱਛਾ, ਵੀ ਹਮੇਸ਼ਾ ਜਦ ਵੀ ਕਿਤੇ ਪੂਜਾ ਕਰਨੀ ਹੈ ਨਵੀਂ ਧੋਤੀ ਲਾ ਕੇ ਬਹਿੰਦਾ ਹੈ ਜੀ?
ਧੋਤੀ ਹੋਈ ਧੋਤੀ ਪਾ ਕੇ ਬਹਿੰਦਾ।
ਭਾਗਠ ਦਾ ਭਾਵ ਹੁੰਦਾ ਅਮੀਰ ਜੀ, ਭਾਗਠ ਗ੍ਰਹਿ ਪੜੈ ਨਿਤ ਪੋਥੀ।
ਪਾਗਲ ਬੜੇ ਭਾਗਾਂ ਵਾਲਾ ਬੰਦਾ, ਆਪਣੇ ਆਪ ਨੂੰ ਉੱਚਾ ਬੰਦਾ, ਉੱਚੀ ਕੁਲ ਦਾ ਬੰਦਾ। ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਹੈ ਨਾ, ਉਹ ਪਾਗਲ ਹੁੰਦਾ। ਪੋਥੀ ਪੜ੍ਹਨ ਨੂੰ ਸਭ ਤੋਂ ਵੱਡੀ ਪ੍ਰਾਪਤੀ ਮੰਨਦਾ ਤੇ ਗੁਰਬਾਣੀ ਕਹਿੰਦੀ ਹੈ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣ। ਇਹ ਪੰਡਤ ਦੀ ਗੱਲ ਚੱਲਦੀ ਹੈ, ਇੱਥੇ ਉਹ ਸਮਾਧੀ ਲਾਉਂਦਾ, ਸਮਾਧੀ ਨਹੀਂ, ਇਹ ਆਪਣੇ ਅੰਦਰ ਪੋਥੀ ਪੜ੍ਹ ਲੈਣੀ ਨਾ, ਜਿਹੜੇ ਗ੍ਰੰਥ ਪੜ੍ਹਨੇ ਨੇ ਉਹਨੂੰ ਸਮਝੋ ਭਗਤੀ ਸਮਝਦਾ, ਪਾਗੜਾ ਭਗਤੀ ਵਾਲਾ ਕੰਮ ਸਮਝਦਾ।
ਅੱਛਾ, ਆਪਣੇ ਘਰ ਵਿੱਚ ਬਹਿ ਕੇ ਜਦੋਂ ਇਹ ਪੋਥੀ ਪੜ੍ਹਦਾ ਉਹਨੂੰ ਇਹ ਸੋਚਦਾ ਵੀ ਇਹ ਭਾਗਠ ਕਰਮ ਹੈ ਜੀ,
ਇਹ ਭਗਤੀ ਹੈ। ਹਾਂ, ਭਗਤੀ ਵਾਲਾ ਕੰਮ।
ਅੱਛਾ ਜੀ, ਭਾਗਠ ਗ੍ਰਹਿ ਪੜੈ ਨਿਤ ਪੋਥੀ, ਮਾਲਾ ਫੇਰੈ ਮੰਗੈ ਵਿਭੂਤ, ਇਹ ਵਿਧ ਕੋਈ ਨਾ ਤਰਿਓ ਮੀਤ।
ਹੁਣ ਮਾਲਾ ਫੇਰੈ ਮੰਗੈ ਵਿਭੂਤ ਪੰਡਤ ਹੈ, ਆ ਜਿਹੜੇ ਸੰਤ ਨੇ ਪੰਡਤ ਦਾ ਦੂਆ ਰੂਪ ਨੇ, ਧੋਤੀਆਂ ਸੀਆਂ ਕਛਹਿਰੇ ਪਾ ਲਏ, ਮਾਲਾ ਉੱਥੋਂ ਲੈ ਲਈ। ਤਾਂ ਹੀ ਮੈਂ ਪੁੱਛਿਆ ਸੀ ਵੀ ਧੋਤੀ ਟਿੱਕਾ ਕਿੱਥੇ ਛੱਡਿਆ ਹੈ? ਦਰਸ਼ਨ ਨੂੰ ਪੁੱਛਿਆ ਵੀ ਤੂੰ ਮਾਲਾ ਤਾਂ ਲੈ ਲਈ, ਧੋਤੀ ਟਿੱਕਾ ਕਿੱਥੇ ਰਹਿ ਗਿਆ ਤੇਰਾ? ਮਾਲਾ ਫੇਰਦੇ ਨੇ ਜਿਹੜੇ ਬਪੂਤ ਮੰਗਦੇ ਨੇ, ਉਹ ਗੁਰੂ ਮਾਲਾ ਤੋਂ ਖਿਲਾਫ ਨੇ, ਸਾਡੇ ਨਾਲਾ ਦੇ ਉੱਤੇ ਅਟੈਕ ਕੀਤੇ ਨੇ ਜਗ੍ਹਾ ਜਗ੍ਹਾ। ਮਾਲਾ ਫੇਰਿਆ ਮੰਗੇ ਬਪੂਤ, ਉਹ ਮਾਲਾ ਫੇਰ ਕੇ ਤੂੰ ਮਾਇਆ ਮੰਗਦਾ? ਇਹ ਵੀ ਕੋਈ ਨਾ ਤਰਿਓ ਮੀਤ, ਇਸ ਵਿਧੀ ਨਾਲ ਕੋਈ ਪ੍ਰਾਪਤੀ ਨਹੀਂ ਹੋਈ। ਤੂੰ ਭਾਗਠ ਸਮਝਦਾ ਕਰਮ ਬੜਾ ਧਰਮ ਦਾ, ਆ ਫੇਰ ਕੇ ਮੰਗਦਾ ਮਾਇਆ, ਇੱਛਾ ਤੇਰੀ ਮਾਇਆ ਦੀ ਪ੍ਰਾਪਤੀ ਦੀ ਹੈ। ਇਹ ਵੀ ਕੋਈ ਨਾ ਤਰਿਓ ਮੀਤ, ਮੀਤ ਸੰਸਾਰ ਚ ਨਹੀਂ ਕਰ ਸਕਦਾ, ਡੁੱਬਿਆ ਪਿਆ ਤੂੰ ਡੁੱਬਿਆ ਹੈ ਮਾਇਆ ਚ, ਮਾਇਆ ਹੀ ਮੰਗ ਰਿਹਾ। ਜਿਵੇਂ ਮੱਛੀ ਪਾਣੀ ਵਿੱਚ ਹੋਰ ਪਾਣੀ ਮੰਗ ਰਹੀ ਹੈ, ਐਵੇਂ ਤੂੰ ਮਾਇਆ ਦੇ ਵਿੱਚ, ਤੇਰੇ ਕੋਲ ਕਿੰਨੀ ਮਾਇਆ, ਹੋਰ ਮਾਇਆ ਹੀ ਮੰਗ ਰਿਹਾ। ਸੰਸਾਰ ਚੋਂ ਬਾਹਰ ਨਹੀਂ ਜਾ ਸਕਦਾ, ਮੱਛੀ ਪਾਣੀ ਚੋਂ ਬਾਹਰ ਨਹੀਂ ਜਾਣਾ ਚਾਹੁੰਦੀ, ਬਾਹਰ ਜਾਊਗੀ ਮਰ ਜਾਊਗੀ। ਤੂੰ ਵੀ ਮਾਇਆ ਦੇ ਵਿੱਚ ਤੇਰੀ ਜ਼ਿੰਦਗੀ ਆ, ਜਾਂ ਸਰੀਰ ਛੱਡਦਾ ਮਰ ਜਾਏਗਾ, ਜਿੰਨਾ ਚਿਰ ਸਰੀਰ ਤੇ ਪਾਣੀ ਦੇ ਇਹਦੇ ਵਿੱਚ ਅੰਬੇ ਦੇ ਡੰਡੇ ਨਾਲ ਜੁੜਿਆ ਹੈ, ਉਹਨਾਂ ਚਿਰ ਜਾਣਾ ਤੂੰ ਜ਼ਿੰਦਗੀ ਹੈ ਤੇਰੀ, ਇਹਦੇ ਵੱਡ ਹੁੰਦੀ ਸਾਰੇ ਮੌਤ ਹੈ।
ਠੀਕ ਹੈ ਜੀ। ਆ ਜਿਹੜਾ ਭਾਗ 8 ਗ੍ਰਹਿ ਪੜ੍ਹਿਆ ਨਿਤ ਪੋਥੀ, ਇਹ ਤਾਂ ਜਿਵੇਂ ਹੁਣ ਆਪਣੇ ਵੀ ਬਹੁਤ ਵਾਰ 500 ਅਖੰਡ ਪਾਠ ਖੋਲ ਲੈਂਦੇ ਹਾਂ ਜੀ, ਇੱਕ ਤੋਂ ਬਾਅਦ ਇੱਕ, ਇਹ ਫਿਰ ਉਹੀ ਗੱਲ ਹੋ ਗਈ ਹੈ ਜੀ।
ਸੁਖਮਨੀ ਸਾਹਿਬ ਦਾ ਇੰਨੇ ਇੰਨੇ ਹਜ਼ਾਰ ਜਿਹੜੇ ਕਰਦੇ ਨੇ ਇਕੱਠੇ, ਉਹ ਇਹੀ ਕੰਮ ਕਰਦੇ ਨੇ। ਉਹ ਅਸਲ ਚ ਬਾਹਮਣ ਦੇ ਚੇਲੇ ਨੇ ਸਾਰੇ, ਇਹਨਾਂ ਨੇ ਸ਼ੁਰੂ ਕਰਾਏ ਨੇ। ਗੁਰੂ ਅਕਬਾਲ ਦੇ ਕੌਣ ਹੈ? ਬਾਹਮਣ ਹੈ ਕੱਟੜ, ਜੋ ਦਸਤਾਰ ਸਜਾਈ ਹੋਈ ਹੈ ਜੇ ਰੂਪ ਵਾਲ ਦਾ ਸਿੱਖੀ ਦਾ ਫਿਰ ਕੀ ਫਰਕ ਪਿਆ? ਕਰਮ ਕਿਹਦੇ ਵਾਲਾ ਸਵਾਲ ਹੈ, ਕਰਮ ਕੀ ਕਰਦਾ?
ਇਹ ਵਿਧੀ ਛੱਡਣੀ ਚਾਹੀਦੀ ਸੀ, ਆਪਾਂ ਇਹਨੂੰ ਹੋਰ ਦਿਨ ਪਰ ਦਿਨ ਹੋਰ ਤੋਂ ਹੋਰ ਤਾਕਤਵਰ ਬਣਾਈ ਜਾ ਰਹੇ ਹਾਂ ਜੀ।
ਅੰਮ੍ਰਿਤਸਰ ਤੋਂ ਇਹੀ ਪ੍ਰਚਾਰ ਹੁੰਦਾ ਰਿਹਾ, ਮੀਣਿਆਂ ਦਾ ਪ੍ਰਚਾਰ ਹੈ। ਮੀਣੇ ਕੌਣ ਸੀ? ਹਿੰਦੂਏ ਸੀ, ਮੀਣੇ ਬਣ ਕੇ ਆਏ ਹੋਏ। ਇਹਨਾਂ ਦਾ ਕੰਮ ਸੀ ਸਿੱਖੀ ਨੂੰ ਉੱਤੋਂ ਸਿੱਖ ਅੰਦਰੋਂ ਕੰਮ ਹੋਵੇ, ਯਾਨੀ ਸਿੱਖੀ ਨੂੰ ਇਸ ਤਰੀਕੇ ਨਾਲ ਪ੍ਰਚਾਰਨਾ ਤੇ ਬ੍ਰਾਹਮਣ ਦਾ ਰੂਪ ਬਣਾ ਦੇਣਾ। ਉਹ ਪੋਥੀਆਂ ਸੀ, ਸਾਡੇ ਵੀ ਪੋਥੀਆਂ ਨੇ, ਉਹ ਵੀ ਪੜ੍ਹਦੇ ਤੇ ਸੀ, ਪੜ੍ਹਦੇ ਆ। ਉਹ ਵਾਲਾ ਫੇਰਦੇ ਤੇ ਸੀ, ਫੇਰਦੇ ਆ। ਉਹ ਭੂਤ ਮੰਗਦੇ ਤੇ ਸੀ, ਮੰਗਦੇ ਆ। ਪੰਡਿਤ ਦੀ ਨਾ ਭਾਈ ਗ੍ਰੰਥੀ ਬਣ ਗਏ ਸਾਡੇ। ਹਾਂਜੀ।
ਸੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਉਸ ਉਤਰੀ ਮਾਏ, ਚਤੁਰ ਬੇਦ ਪੂਰਨ ਹਰ ਨਾਏ, ਨਾਨਕ ਤਿਸ ਕੀ ਸ਼ਰਣੀ ਪਾਏ।
ਅਸਲ ਪੰਡਿਤ ਕੌਣ ਹੈ? ਜਿਹੜਾ ਗੁਰ ਉਪਦੇਸ਼ ਦੀ ਕਮਾਈ ਕਰੇ, ਜਿਹਦੇ ਕਥਨੀ ਔਰ ਕਲਨੀ ਚ ਫਰਕ ਨਾ ਰਹੇ। ਤੈ ਗੁਣ ਦੀ ਉਸ ਉਤਰੀ ਮਾਇਆ, ਜੋ ਤੁਹਾਨੂੰ ਸਦੋ ਤਿੰਨਾ ਗੁਣਾਂ ਦੀ ਮਾਇਆ ਉਤਰ ਜਾਂਦੀ ਹੈ, ਉਹਦੀ ਉਹ ਸਦੋ ਗੁਣ ਤੇ ਵੀ ਉੱਪਰ ਉੱਠ ਜਾਂਦਾ ਹੈ। ਸਦੋ ਗੁਣ ਦੀ ਵੀ ਖਾਈ ਤੋਂ ਬਾਹਰ ਨਿਕਲ ਜਾਂਦਾ ਉਹ। ਚਤੁਰ ਵੇਦ ਪੂਰਨ ਹਰ ਨਾਏ, ਚਾਰਾਂ ਵੇਦਾਂ ਦੇ ਵਿੱਚ ਪੂਰਨ ਹੁੰਦਾ ਕਿਉਂ? ਨਾਮ ਹੁੰਦਾ ਉਹਦੇ ਕੋਲ, ਸਮਝੋ। ਚਾਰਾਂ ਵੇਦਾਂ ਦਾ ਜੋ ਨਿਚੋੜ ਹੈ, ਸਾਰਾ ਨਾਮ ਉਹਦੇ ਕੋਲ ਹੁੰਦਾ, ਸਮਝ ਹੁੰਦੀ ਉਹਦੀ। ਉਹਨੂੰ ਵੇਦ ਪੜ੍ਹਨ ਦੀ ਲੋੜ ਨਹੀਂ ਰਹਿੰਦੀ, ਹਰੀ ਦਾ ਨਾਮ ਹੁੰਦਾ ਉਹਦੇ ਕੋਲ। ਵੇਦਾਂ ਚ ਉਹਦਾ ਹੀ ਵਿਖਿਆਨ ਹੈ, ਨਾਮ ਦਾ ਹੀ, ਹੋਰ ਕੁਛ ਨਹੀਂ ਹੈ। ਹਰ ਨਾਏ ਨਾਨਕ ਤਿਸ ਕੀ ਸ਼ਰਣੀ ਪਾਏ, ਨਾਨਕ ਕਹਿੰਦਾ ਐਸੇ ਪੰਡਿਤ ਦੀ ਸ਼ਰਨ ਜੇ ਮਿਲ ਜਾਵੇ ਤਾਂ ਮੈਂ ਤਾਂ ਉਹਦੀ ਸ਼ਰਨ ਪੈ। ਐਸੀ ਹੈ ਪਰਮੇਸ਼ਰ, ਮੈਨੂੰ ਐਸੇ ਪੰਡਿਤ ਦੀ ਕਿਸੇ ਦੀ ਸ਼ਰਨ ਪਾ ਜਿਹਦੇ ਕੋਲ ਚਾਰਾਂ ਵੇਦਾਂ ਦਾ ਸਾਰ ਗਿਆਨ ਹੈ, ਉਹ ਹੋ ਗਏ।
ਠੀਕ ਹੈ ਜੀ। ਕਿਵੇਂ ਇੱਥੇ ਦੱਸਿਆ ਵੀ ਪੰਡਿਤ ਤੋਂ ਕਿਵੇਂ ਸਿੱਖ ਬਣਨਾ ਹੈ ਜੀ? ਸੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਉਸ ਉਤਰੀ ਮਾਏ।
ਜੇ ਮਾਇਆ ਦੀ ਭੁੱਖ ਹੈ ਸਿੱਖਦਾ ਮੈਂ। ਹਾਂਜੀ।
ਚਤੁਰ ਵੇਦ ਪੂਰਨ ਹਰਿ ਨਾਏ, ਨਾਨਕ ਤਿਸ ਕੀ ਸ਼ਰਣੀ ਪਾਏ। ਠੀਕ ਹੈ ਜੀ, ਉਹੀ ਗੱਲ ਹੋ ਗਈ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਜੀ।
ਹਾਂਜੀ ਹਾਂਜੀ, ਹਾਂ ਉਹੀ ਗੱਲ ਹੈ ਬਿਲਕੁਲ।
ਉਹ ਵੀ ਪੰਜਵੇਂ ਪਾਤਸ਼ਾਹ ਨੇ ਲਿਖਿਆ, ਆਹ ਵੀ ਪੰਜਵੇਂ ਪਾਤਸ਼ਾਹ ਦਾ ਜੀ। ਠੀਕ ਹੈ ਜੀ। ਇੱਥੇ ਰਾਮਕਲੀ ਮਹੱਲਾ ਪੰਜਵਾਂ ਦੇ 17ਵੇਂ ਸ਼ਬਦ ਤੇ ਘਰ ਦੂਜਾ ਦੇ 6ਵੇਂ ਸ਼ਬਦ ਦੀ ਸਮਾਪਤੀ ਹੈ ਜੀ।